ਵਾਹਿਗੁਰੂ ਸਾਹਿਬ ਜੀ, ਰਾਗ ਸੋਰਠ ਬਾਣੀ ਭਗਤ ਭੀਖਣ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨੈਣਾਹੁ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧ ਬਾਨੀ, ਰੁਦਾ ਕੰਠ ਸਬਦ ਨਹੀਂ ਉਚਰਾਏ, ਅਬ ਕਿਆ ਕਰੈ ਪ੍ਰਾਨੀ, ਨੈਣਾਹੁ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧ ਬਾਨੀ, ਰੁਦਾ ਕੰਠ ਸਬਦ ਨਹੀਂ ਉਚਰਾਏ, ਅਬ ਕਿਆ ਕਰੈ ਪ੍ਰਾਨੀ, ਰਾਮ ਰਾਏ ਹੋਹੇ ਬੈਦ ਬਨਵਾਰੀ, ਆਪਣੇ ਸੰਤਾ ਹੈ ਲੇਹੋ ਉਬਾਰੀ, ਰਹਾਉ ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰਜੇ ਮਾਹੀ, ਐਸੀ ਬੇਦਨ ਉਪਜ ਖਰੀ ਪਈ, ਵਾਕਾ ਔਖਦ ਨਾਹੀ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹੋ ਔਖਦ ਜਗ ਸਾਰਾ, ਗੁਰ ਪ੍ਰਸਾਦ ਕਹੇ ਜਨ ਭੀਖਣ, ਪਾਵੋ ਮੁਖ ਦੁਆਰਾ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹੋ ਔਖਦ ਜਗ ਸਾਰਾ, ਗੁਰ ਪ੍ਰਸਾਦ ਕਹੇ ਜਨ ਭੀਖਣ, ਪਾਵੋ ਮੁਖ ਦੁਆਰਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸੁਭ ਗੁਰੂ ਖਾਲਸਾ ਸਾਹਿਬ ਸੰਗਤ ਜੀ, ਅੱਜ ਦੇ ਸਮੁੱਚੇ ਹੁਕਮਨਾਮੇ ਦਾ ਤਾਤਪਰਜ ਹੈ, ਕੈਚ ਦੀ ਟਾਈਮ, ਬਾਈ ਦੀ ਫੋਰ ਲੋਕ, ਗੁਰਮੁਖਾ ਇਹ ਸਮੇਂ ਨੂੰ ਗਿੱਚੀ ਦੇ ਵਾਲਾਂ ਤੋਂ ਪਕੜਨਾ ਕਰ, ਇਹ ਸਮਾਂ ਤੇਰੇ ਹੱਥੋਂ ਲੰਘ ਗਿਆ, ਦੁਬਾਰਾ ਹੱਥ ਨਹੀਂ ਆਏਗਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸਮੇਂ ਦੇ ਮੁਤਾਬਕ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦੇ ਮੈਂ ਰਹੀ ਵਾਸਤੇ ਘੱਤ, ਸਮੇਂ ਖਸਕਾਈ ਕੰਨੀ, ਮੈਂ ਫੜ ਫੜ ਰਹੀ ਤਰੀਕ, ਸਮੇਂ ਨੇ ਇੱਕ ਨਾ ਮੰਨੀ, ਉਹ ਫੜ ਸੰਭਲ ਸਮੇਂ ਨੂੰ, ਉਡਾਂਦਾ ਜਾਮਦਾ ਇਹ ਠਹਿਰ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਭਾਈ ਸਾਹਿਬ ਕਹਿੰਦੇ ਗੁਰਮੁਖਾ ਜਿਹੜੀ ਜ਼ਿੰਦਗੀ ਦਾ ਪਲ ਤੇਰੇ ਹੱਥਾਂ ਚੋਂ ਨਿਕਲ ਗਿਆ, ਉਹ ਦੁਬਾਰਾ ਹੱਥ ਵਿੱਚ ਨਹੀਂ ਆਏਗਾ। ਪਰ ਇਹ ਸੁਖਮਨਾਮੀ ਦਾ ਸਿਰਲੇਖ ਹੈ ਬਾਣੀ ਭਗਤ ਭੀਖਣ ਕੀ। ਵਿਦਵਾਨਾਂ ਦੇ ਬੋਲ ਨੇ, رب دے متعلق وہ کہندے رب ایک گنجڑدار بجارت رب ایک گور کتندا کھولن لگیاں کیس اس دے کھولن لگیاں پیچ اس دے کافر ہو جائے بندہ بے مک بے مک کھوجی دے نالوں کھوجی کافر چنگا تو گرمکھ پیارو کھوج کرنی ماڑی نہیں پاڑے جیڑی کھوج سانو تارمک عقیدے تے وشواس تو پاسے کرے او کھوج بھی ماڑی موجودہ زمانے چ کچھ ودوان سجنا نے گربانی دی کھوج کردیاں کردیاں شردا دی تھان تے شنکے نو پہل دے کر کے کئی طرح دی دبدا بدھاؤن دا یتن کیتا جیڑا ترم ہے نا ترم دا گرو پیارو مول مدہ جوڑن دا تے ترم دے نا تے پاٹھو تاڑی پاؤنی ਧਰਮ ਦੇ ਨਾਂ ਤੇ ਵੰਡਣਾ ਇਹ ਧਰਮ ਦੀ ਪਰਿਭਾਸ਼ਾ ਨਹੀਂ ਇਹ ਮੈਂ ਬੇਨਤੀ ਤਾਂ ਕੀਤੀ ਹੈ ਕਿ ਕੁਝ ਸ਼ੰਕਾਵਾਦੀ ਮਨੁੱਖਾਂ ਨੇ ਸ਼ੰਕਾ ਕੀਤਾ ਵੀ ਜਿਹੜੀ ਗੁਰੂ ਕੀ ਬਾਣੀ ਵਿੱਚ ਭਗਤਾਂ ਦੀ ਬਾਣੀ ਹੈ ਉਹ ਭਗਤ ਗੁਰਦੇਵ ਨੂੰ ਮਿਲੀ ਨਹੀਂ ਉਹਨਾਂ ਦੀ ਬਾਣੀ ਦਰਜ ਕਿਵੇਂ ਹੋਈ ਇਹਦੇ ਬਾਰੇ ਗੁਰਮੁਖ ਪਿਆਰੋ ਸ਼ਰਧਾਵਾਨ ਅਧਿਆਤਮਕ ਮਨੁੱਖਾਂ ਦੀਆਂ ਦੋ ਰਾਇਆਂ ਹਨ ਇੱਕ ਸ਼ਰਧਾਵਾਨ ਤੇ ਦੂਸਰਾ ਅਧਿਆਤਮਕ ਪੁਰਖ ਜਿਹੜੇ ਕੱਟੜ ਅਧਿਆਤਮਕ ਗੁਰਮੁਖ ਜਨ ਨੇ ਉਹਨਾਂ ਦੀ ਰਾਇਆ ਹੈ ਕਿ ਆਸਾ ਦੀ ਵਾਰ ਦੇ ਵਿੱਚ ਇੱਕ ਮਾਫ਼ ਕਰਨਾ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਇੱਕ ਪੰਕਤੀ ਆਉਂਦੀ ਹੈ ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮਸੱਲਾ ਧਾਰੀ ਕਿ ਜਿਸ ਮੌਕੇ ਦੀਨ ਦੁਨੀਆਂ ਦੇ ਮਾਲ ਗੁਰੂ ਨਾਨਕ ਪਾਤਸ਼ਾਹ ਮੱਕੇ ਗਏ ਨੇ ਕਾਬੇ ਉਦੋਂ ਉਹਨਾਂ ਦੇ ਕੋਲ ਇੱਕ ਸੋਟਾ ਸੀ ਜਿਵੇਂ ਅੰਗਰੇਜ਼ੀ ਦਾ ਟੀ ਅੱਖਰ ਹੁੰਦਾ ਨਾ ਇਸ ਕਿਸਮ ਦਾ ਅਧਿਆਤਮਕ ਪੁਰਸ਼ ਆਪਣੇ ਕੋਲ ਸੋਟਾ ਰੱਖਦੇ ਉਹਨੂੰ ਆਸਾ ਕਹਿੰਦੇ ਸਨ ਭਾਈ ਗੁਰਦਾਸ ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕੋਲ ਇੱਕ ਕਿਤਾਬ ਹੀ ਸੀ ਆਸਾ ਹੱਥ ਕਿਤਾਬ ਕੱਛ ਕਿਤਾਬ ਕਿਹੜੀ ਸੀ ਕਿ ਜਦੋਂ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਸੇ ਮਹਾਂਪੁਰਸ਼ ਨੂੰ ਮਿਲਦੇ ਨੇ ਉਹਨਾਂ ਦੇ ਵਿਚਾਰਾਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਨਾਲ ਕਲਮਬੰਦ ਕਰੀ ਗਏ ਔਰ ਇਤਿਹਾਸ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜਾਮਾ ਬਦਲਦਾ ਉਹ ਆਪਣੇ ਸਰੀਰ ਰੂਪੀ ਜਾਮੇ ਦੇ ਬਦਲਣ ਦੇ ਨਾਲ ਨਾਲ ਆਉਣ ਵਾਲੇ ਜਾਮੇ ਨੂੰ ਜਿਹੜੀ ਉਹ ਗੁਰਬਾਣੀ ਦੀ ਪੋਥੀ ਹੁੰਦੀ ਸੀ ਉਹ ਸੌਂਪ ਦਿੰਦੇ ਸਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੀ ਬਾਣੀ ਦਾ ਸਮੁੱਚਾ ਸੰਗ੍ਰਹਿ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਸੌਂਪ ਦਿੱਤਾ ਔਰ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਦੇ ਵਿੱਚ ਆਪਣੀ ਬਾਣੀ ਐਡ ਕਰਕੇ ਦਰਜ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਸੌਂਪ ਦਿੱਤੇ ਔਰ ਗੁਰੂ ਅਮਰਦਾਸ ਮਹਾਰਾਜ ਨੇ ਇਹ ਦਾਤ ਗੁਰੂ ਰਾਮਦਾਸ ਪਾਤਸ਼ਾਹ ਨੂੰ ਦੇ ਦਿੱਤੇ ਔਰ ਇਸੇ ਪ੍ਰਕਾਰ ਜਿਹੜੇ ਜਿਹੜੇ ਮਹਾਂਪੁਰਸ਼ਾਂ ਨਾਲ ਗੁਰੂ ਸਾਹਿਬਾਨਾਂ ਦਾ ਮਿਲਾਪ ਹੋਇਆ ਉਹਨਾਂ ਦੇ ਵਿਚਾਰਾਂ ਨੂੰ ਗੁਰਮਤ ਆਸ਼ੇ ਦੇ ਮੁਤਾਬਕ ਜਾਣ ਕਰਕੇ ਗੁਰਦੇਵ ਨੇ ਉਹਨੂੰ ਆਪਣੇ ਕੋਲ ਦਰਜ ਕਰ ਲਿਆ ਇਸ ਪ੍ਰਕਾਰ ਸਮਾਂ ਆਉਣ ਤੇ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ ਸਤਾਰਾਂ ਭੱਟਾਂ ਦੀ ਬਾਣੀ ਔਰ ਪੰਦਰਾਂ ਭਗਤਾਂ ਦੀ ਬਾਣੀ ਨੂੰ ਗੁਰਦੇਵ ਨੇ ਦਰਜ ਕੀਤਾ ਇੱਕ ਤਾਂ ਵਿਚਾਰ ਇਹ ਹੈ ਦੂਸਰਾ ਗਿਆਨੀ ਸੰਤੋਖ ਸਿੰਘ ਦੇ ਲਿਖਣ ਮੁਤਾਬਕ ਹੋਰ ਵਿਦਵਾਨਾਂ ਮਹਾਂਪੁਰਸ਼ਾਂ ਦੇ ਕਹਿਣ ਮੁਤਾਬਕ
ਜਦੋਂ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਇੱਕ ਥਾਂ ਤੇ ਇਕੱਤਰ ਕਰਨ ਦਾ ਵਿਚਾਰ ਬਣਾਇਆ, ਰਾਮਸਰ ਸਾਹਿਬ ਵਾਲੀ ਥਾਂ ਦੇ ਉੱਪਰ ਤੰਬੂ ਕਨਾਤਾਂ ਸ਼ਮਿਆਨੇ ਲਾਏ ਗਏ। ਭਾਈ ਸਾਹਿਬ ਭਾਈ ਗੁਰਦਾਸ ਦਾ ਤੰਬੂ ਇੱਕ ਪਾਸੇ ਸੀ, ਪਾਤਸ਼ਾਹ ਇੱਕ ਪਾਸੇ ਸਨ, ਔਰ ਉਹ ਭਗਤ ਜਨ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਨਮੁਖ ਆ ਕਰਕੇ ਆਪਣੀ ਵਿਚਾਰ ਦਿੰਦੇ, ਔਰ ਗੁਰੂ ਅਮਰਤ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਭਗਤਾਂ ਦੇ ਵਿਚਾਰਾਂ ਨੂੰ ਗੁਰਮਤ ਨਾਲ ਮਿਲਿਆ ਜਾਣ ਕਰਕੇ ਗੁਰੂ ਕੀ ਬਾਣੀ ਵੀ ਦਰਜ ਕਰਦੇ, ਔਰ ਹਰ ਬਾਣੀ ਨੂੰ ਗੁਰਦੇਵ ਨੇ ਦਰਜ ਨਹੀਂ ਕੀਤਾ। ਬਾਬਾ ਕਬੀਰ ਜੀ ਸਾਡੇ ਹਿੰਦੁਸਤਾਨ ਦੇ ਮਹਾਂਪੁਰਸ਼ਾਂ ਵਿੱਚੋਂ ਸ਼੍ਰੋਮਣੀ ਭਗਤ ਹੋਏ ਨੇ, ਉਹਨਾਂ ਦੀ ਸਮੁੱਚੀ ਬਾਣੀ ਗੁਰਮੁਖੋ ਅੱਜ ਵੀ ਸਾਡੇ ਹਿੰਦੁਸਤਾਨ ਵਿੱਚ ਹੈ। ਉਸ ਬਾਣੀ ਦਾ ਨਾਮ ਹੈ ਕਬੀਰ ਬੀਜੇ ਗ੍ਰੰਥ। ਬਾਬੇ ਕਬੀਰ ਦੀ ਸਮੁੱਚੀ ਬਾਣੀ ਜਿਹੜੀ ਇੱਕ ਥਾਂ ਤੇ ਇਕੱਤਰ ਹੈ, ਉਸ ਗ੍ਰੰਥ ਦਾ ਨਾਮ ਹੈ ਕਬੀਰ ਬੀਜੇ ਗ੍ਰੰਥ। ਔਰ ਬਾਬੇ ਕਬੀਰ ਦੀ ਸਾਰੀ ਬਾਣੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਿੱਚ ਦਰਜ ਨਹੀਂ। ਮੇਰੇ ਪੜ੍ਹਨ ਮੁਤਾਬਕ, ਸੁਣਨ ਮੁਤਾਬਕ ਬਾਬੇ ਕਬੀਰ ਦੇ ਤੀਜਾ ਹਿੱਸਾ ਬਾਣੀ ਨੂੰ ਗੁਰਦੇਵ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਿੱਚ ਦਰਜ ਕੀਤਾ ਹੈ। 66% ਬਾਣੀ ਅੱਡ ਹੈ। ਕਹਿਣ ਤੋਂ ਮੁਰਾਦ ਇਹ ਹੈ ਕਿ ਜਿਹੜੀ ਬਾਣੀ ਵਿੱਚ ਨਿਰਗੁਣ ਦੀ ਉਪਾਸ਼ਨਾ ਹੈ, ਗੁਰੂ ਆਸ਼ੇ ਮੁਤਾਬਕ ਹੈ, ਉਹਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅੰਗੀਕਾਰ ਕੀਤਾ ਤੇ ਬਾਕੀ ਦਾ ਸਤਿਕਾਰ ਕਰਕੇ ਉਹਨੂੰ ਅੰਗੀਕਾਰ ਕੀਤਾ ਨਹੀਂ, ਸਤਿਕਾਰ ਕੀਤਾ ਪਰ ਅੰਗੀਕਾਰ ਨਹੀਂ ਕੀਤਾ। ਜਿਸ ਤਰ੍ਹਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਬਾਰੇ ਇਤਿਹਾਸ ਵਿੱਚੋਂ ਪੜ੍ਹਦੇ ਹਾਂ, ਜਦੋਂ ਗੁਰੂ ਨਾਨਕ ਪਾਤਸ਼ਾਹ ਮਨ ਲੰਕਾ ਗਏ ਨੇ, ਉੱਥੇ ਉਹਨਾਂ ਨੇ ਪ੍ਰਾਣ ਸੰਗਲੀ ਨਾਮ ਦੀ ਬਾਣੀ ਉਚਾਰਨ ਕੀਤੀ। ਪ੍ਰਾਣ ਸੰਗਲੀ ਔਰ ਅੱਜ ਵੀ ਮਿਲਦੀ ਹੈ ਬਾਜ਼ਾਰਾਂ ਵਿੱਚ, ਦੁਕਾਨਾਂ ਦੇ ਉੱਪਰ। ਭਾਵੇਂ ਉਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਮੰਨੀ ਜਾਂਦੀ ਹੈ, ਪਰ ਉਹਨੂੰ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਗੁਰਮਤ ਆਸ਼ੇ ਦੇ ਅਨੁਕੂਲ ਨਾ ਜਾਣ ਕਰਕੇ ਉਹਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਿੱਚ ਦਰਜ ਨਹੀਂ ਕੀਤਾ। ਕਿਉਂ? ਕਿਉਂਕਿ ਹਿੰਦੁਸਤਾਨ ਦੇ ਵਿੱਚ ਕੁਝ ਮਹਾਂਪੁਰਸ਼ਾਂ ਨੇ ਹੱਠ ਯੋਗ ਤੇ ਜ਼ੋਰ ਦਿੱਤਾ ਹੈ, ਲੇਕਿਨ ਗੁਰਮਤ ਵਿੱਚ ਸਹਿਜ ਯੋਗ ਦਾ ਜ਼ਿਕਰ ਹੈ। ਇਸ ਕਰਕੇ ਜਿਹੜੀ ਉਹ ਪ੍ਰਾਣ ਸੰਗਲੀ ਬਾਣੀ, ਉਹਦਾ ਸੰਬੰਧ ਹੱਠ ਯੋਗ ਨਾਲ ਜਾਣ ਕਰਕੇ ਗੁਰਦੇਵ ਨੇ ਉਹਨੂੰ ਸਵੀਕਾਰ ਨਹੀਂ ਕੀਤਾ। ਔਰ ਇਸੇ ਲੜੀ ਦੇ ਤਹਿਤ ਉਹਨਾਂ 15 ਭਗਤਾਂ ਦੇ ਵਿੱਚੋਂ ਇੱਕ ਮਹਾਂਪੁਰਸ਼ ਹੋਏ ਨੇ, ਬਾਬਾ ਭੀਖਣ ਜੀ। ਉਹ ਬਾਬਾ ਭੀਖਣ ਜੀ ਨੇ ਜਿਹੜਾ ਇਹ ਸੋਠ ਰਾਗ ਵਿੱਚ 2 ਸ਼ਬਦ ਉਚਾਰਨ ਕੀਤੇ ਨੇ। ਪਹਿਲੇ ਸ਼ਬਦ ਵਿੱਚ ਬਾਬਾ ਭੀਖਣ ਜੀ ਸਾਨੂੰ ਸੁਚੇਤ ਕਰਦੇ ਨੇ, ਗੁਰਮੁਖਾ ਜਵਾਨੀ ਦੇ ਸਮੇਂ ਨੂੰ ਸੰਭਾਲਣਾ ਕਰ, ਇਹ ਬਚਪਨ ਨੂੰ ਸੰਭਾਲਣਾ ਕਰ, ਜਦੋਂ ਸਮਾਂ ਤੇਰੇ ਹੱਥੋਂ ਲੰਘਿਆ ਇਹਨੇ ਦੁਬਾਰਾ ਤੇਰੇ ਹੱਥਾਂ ਵਿੱਚ ਨਹੀਂ ਆਉਣਾ। ਇਸ ਆਸ਼ੇ ਨੂੰ ਲੈ ਕਰਕੇ ਜਿਵੇਂ ਬਾਬਾ ਭੀਖਣ ਜੀ ਸਾਨੂੰ ਪ੍ਰਭੂ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਨੇ, ਸਰਵਣ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ ਰਾਗ ਸੋਰਠ ਬਾਣੀ ਭਗਤ ਭੀਖਣ ਕੀ।
ਆਪਾਂ ਗੁਰਬਾਣੀ ਪੜ੍ਹਦੇ ਤਾਂ ਹਾਂ ਪਰ ਵਿਚਾਰਦੇ ਬੜੀ ਘੱਟ ਹਾਂ। ਗੁਰੂ ਪਾਤਸ਼ਾਹ ਦਾ ਬੋਲ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਕਹਿੰਦੇ ਨੇ ਬਾਣੀ ਪੜ੍ਹਨਗੇ ਬੜੇ ਲੋਕ, ਪਰ ਜਿਹੜੇ ਗੁਰੂ ਦੇ ਸੰਪਰਕ ਵਿੱਚ ਆਉਣਗੇ ਉਹ ਗੁਰੂ ਕੀ ਬਾਣੀ ਵਿਚਾਰਿਆ ਵੀ ਕਰਨਗੇ। ਮੈਂ ਇਹ ਬੇਨਤੀ ਆਪ ਜੀ ਨੂੰ ਤਾਂ ਕੀਤੀ ਹੈ, ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਮੁੱਚੀ ਬਾਣੀ 31 ਰਾਗਾਂ ਚ, 31 ਰਾਗਾਂ ਚ। ਹੁਣ ਉਸ ਪੱਖੋਂ ਵੇਖੀਏ جڑا 31 لفظ ہے یہ بہو وچنی شبد ہے, بہو وچنی ایک وچن تے بہو وچن, لیکن زیادہ تر جدوں راگ شبد آؤں دا نا سرلیخ وچ اتھوں ایک وچن دے روپ وچ آؤں دا ہے, بہو وچنی روپ وچ نہیں. راگ 31 نے پر اے راگ ایک وچن دے طور تے گردیو نے بھگتاں نے کیوں ورتیا ہے؟ وہ دا گرو پیارو کارن ایک پرتیت ہوندا ہے. پرتیت میں تا کیا پی کوئی بھی گل دعوے نال نہیں کہی جا سکتی, کیونکہ سربگ دی بانی ہے نا. کتھا کرن والے گرمکھ پیارے پرچارک سجن راگی کتھا واج گیانی وہ سربگ نہیں, وہ الپگ نے. تے جیڑا الپگ ہے پلا سربگ دی گل نو 100% کیویں سمجھ لے گا؟ وہ دے مطابق مینوں پرتیت ہویا وہ یہ ہے, راگ دا ارتھ ہوندا پریم, تے جیڑا راگ دے تھلے اونکڑ لگا ہے وہ دا بھاو یہ ہے کہ گرمکھا کیول تے کیول ایک پرماتما نال پریم کر, باقی دے جنیاں نال پریم کرنا سارے دے سارے مطلبی نے, مطلبی ان سارے نے تیری مد نہیں کرنی. مد کرے گا کیول تے کیول ایک نام, ایک پرماتما. اس کر کے راگ سوٹدا راگ لب سانو یہ کہندا گرمکھا کیول تے کیول ایک پرماتما نال پریم کرنا کر, ایک نال جڑنا کر. سو اس پرکار سکھیا دے کر کے جڑا یہ اپدیش ہے اے بابا بھیکھن جی دیندے نے, جڑا بانی شبد گردیو نے ورتیا بھلا کیوں ورتیا؟ اور شبد بھی آ سکتا سی. یہ گرمکھو پیارو کارن یہ ہے, بان دا ارتھ ہوندا تیر, بانی دا بھاو ہے گرمکھا جڑے یہ گرو کے شبد نے نا یہ تیراں ورگے نے, تیراں ورگے پتا نہیں کیڑا گیان دا تیر تیرے ہردے نوں بن جائے, تے جیڑا تیرا چنچل مان دنے رات سجے کھبے اڈاریاں لاؤندا یہ شاید کھلو جائے رک جائے. اس کر کے بان نام ہے تیر دا, تے بانی ہے گرو دے گیان دے تیر. جیویں آپاں بابا کبیر دا شبد پڑھدے ہاں, کبیر سدگر سور میں باہیا بان جو ایک, لاگت ہی پوئی گر پریا پڑا کرے جے شیک. گرو روپی سور میں نے ایہو جا گیان دا تیر ماریا جیڑا ساڈا چنچل من دنے رات چنگیاں پردا سی, ٹیکے بیٹھ گیا ٹیکے. جدوں اسی گرو نانک پاتشاہ دا اتہاس پڑھن لگدے ہاں, اوتھے گرو پیارو تمام سکھ ودوانا نے جدوں بھائی لالو دا گردیو نال ملاب دا ذکر کیتا نا, وہ کہندے کہ جس موقع گرو نانک پاتشاہ سب تو پہلی ویر ایمنا آباد گئے نے, بھائی لالو نو جا کر کے واج مارے, نال گرمکھ پیارے بھائی مردانہ جی بھی سن. اس موقع لکھا پی بھائی مردانہ کلے کرڈیا سی, کلے وہ دھندا سی, پیشہ سی بچارے دا. تے اوتھے لکھا پر پراتن جنم ساخی چ تن گرو نانک پاتشاہ کہن لگے بھائی لالو کی تیاگ کرنا ہے؟ لوڑگے جو بولن گے تیاگ کی تیاگ کرن گے؟ جی لاہور ایمنا آباد نگر سی, تے سدگرو پاتشاہ مارے جو بچن کئی دن پراتن جنم ساخی درج نے اسی طرح ہو گو بھائی لالو کی تیاگ کرنا ہے؟ مہاراج میں کلے کردا ہاں گرو دے گیان دا تیر. تے گرو نانک پاتشاہ کہن لگے بھائی لالو کی زندگی پریانت کلے کردا رہے گا, کدے من بھی کر لیا کر. اینی گل نال بھائی لالو دے کپاٹ کھل گئے. اینوں کہندے نے بان, گرو کا بان, گرو کے گیان دا تیر. اس کر کے جڑے یہ دو شبد نے نا یہ بابا بھگت بھیکن جی نے سوٹھ راگ وچ اچارن کیتے ہیں. ایک اونکار سرگر پرساد پرماتما ایک ہے, ادویت روپی برہم ہے, وہ ونڈیا نہیں جا سکتا. بندیا نے بڑی کوشش کیتی ہے ونڈن دی. یاد رکھنا دو لفظ قرآن وچ بائبل تے انجیلاں چ ملدے نے, بھگوان تے شیطان. اے وکھری گل ہے کہ بھاشا دا فرق ہے. انہاں نے خدا کیا ہے, اللہ کیا ہے. عیسائی دھرما نے انہوں یہوا کیا, عیسائی دھرم نے یہوا. آپ واہگرو کہہ دیتا ہے, پر روایتی لفظ ہے بھگوان. روایتی قرآن بائبل تے انجیلا نے لکھا ہے کہ بھگوان نال شیطان بھی ہے. ساڈے بھارتی گرنتھاں نے لکھا ہے کہ برہم نال مایا بھی ہے. گرمکھو جتھوں تک بھگوان دا سبندھ ہے نا, بھگوان ونڈیاں نہیں پاؤندا. شیطان تے مایا ونڈیاں پاؤندی. ونڈیاں جدوں کو منک بھگوان دا سروپ ہو جائے, بھگوان نو جان لے, تے اودے من وچ ونڈی نہیں آوے گی, ایرخا نہیں آوے گی, دبدا نہیں آئے گی. جدوں منک بھگوان نالوں دور ہو جائے, شیطان دا بول بالا ہو جائے, شیطان دا پرواہ پی جائے, تے اودوں منک ونڈیاں پاؤن دا کوجا یتن کردا ہے. بھگوان جوڑدا ہے, شیطان ونڈدا ہے. ایک اونکار دا ارتھ ودوان گرمکھاں نے کیتا کہ ایک ادویت روپی برہم. دویت ارتھ ہوندا ونڈیاں, ایرخا. ادویت ایڑا لگن کر کے دے بالکل الٹ. ادھارن دیا پرماتما دا سور چڑھیا ہے, اے دی لائٹ مندراں تے بھی جاری ہے, گردوارے تے برابر جا رہی ہے, مسیح تے جا رہی ہے, چرچاں تے جا رہی ہے. سورج دیاں کرنا ویسوا دے چوارے تے بھی پی رہیاں نے, بچڑ خانے تے بھی پی رہیاں نے. جتھے سات سنگ ہو رہا اوتھے بھی سورج دیاں کرنا پی رہیاں نے. سورج دیاں کرنا وچ کوئی فرق نہیں. پرماتما دی بڑائی آکسیجن جیڑی ساڈے جیون دا آدھار ہوا ہے, اس ہوا تے اے نہیں لکھا کہ اس ہوا نو امرتاری لائے گا, اس ہوا نو کیول مرد لائے گا, اس ہوا نو کیول تے کیول مومن لائے گا, اے ہوا کیول تے کیول سنتاں لئی بالکل نہیں. اے ہوا آکسیجن کلے ہندوستانیاں لئی ہے جا پاکستانیاں لئی؟ نہیں. پرماتما نے ایک ہوا بنائی, وہ کوئی بنڈ نہیں, کوئی مور نہیں. نرنتر سارے جیون دان دیندی ہے. پرانا دا آدھار ہے. اس کر کے میرے پاتشاہ کہندے گرمکھا ایک پرماتما جی دے وچ دوائت نہیں, وہ سدیوی ہے. اگے ہوندا نا ستگر پرساد, سادہ پندا سدیوی ایور لاسٹنگ سی ہے, ہووے گی, ہووے گا. تے نال گردار ہوندا چانن. گرمکھات ہے تا ایک ضرور, پر تینوں انیرے کر کے نہیں دستا. جدوں گرو تیرے سے کرپا روپی چانن کرے گا نا, ਉਦੋਂ ਪਰਮਾਤਮਾ ਤੈਨੂੰ ਦਿਸ ਪਏਗਾ. ਪਰਮਾਤਮਾ ਕਿਤੇ ਗਿਆ ਥੋੜਾ, ਤੇਰੇ ਆਪਣੇ ਅੰਦਰ ਹੈ. ਤੈਨੂੰ ਆਪਣੇ ਅੰਦਰੋਂ ਨਹੀਂ ਦਿਸਦਾ, ਕਿਉਂਕਿ ਹਨੇਰਾ ਤੇਰੇ ਅੰਦਰ. ਇਹ ਗੁਰਮੁਖੋ ਏਕ ਓਂਕਾਰ ਸਤਿਗੁਰ ਪ੍ਰਸਾਦ ਦੇ ਅਰਥ ਨੇ. ਅੱਗੇ ਕਿਰਪਾ ਕਰਦੇ ਹਨ.
ਨੈਣੋ ਨੀਰ ਬਹਿ ਤਨ ਖੀਨਾ.
ਬਾਬਾ ਭੇਖਣ ਜੀ ਕਹਿੰਦੇ ਗੁਰਮੁਖਾ ਜਿਵੇਂ ਅਲਾਰਮ ਹੁੰਦਾ ਨਾ, ਅਲਾਰਮ ਖਤਰੇ ਦੀ ਘੰਟੇ. ਇਹ ਪਹਿਲੀ ਪੰਕਤੀ ਇੱਕ ਅਲਾਰਮ ਦਾ ਕੰਮ ਕਰਦੀ, ਖਤਰੇ ਦੀ ਘੇਟੀ ਸਾਨੂੰ ਸੁਚੇਤ ਕਰਦੀ ਹੈ. ਪਿਆਰਿਆ
ایک سواں تیرے تے آن والا سواں تیرے تے آن والا عام پرچلت کہاوت بھی ہے گیانی سجنے درشتانت بھی دیندے ہوندے نے ایک بزرگ بابا ہن تاں اپنی گلیاں پنڈاں وچ ہی پکیاں ہو گئیں اگے کچیاں ہوندیاں سن آم مٹی اڈنی ایک بزرگ بابا نویاں نویاں اکھاں بنائیاں اینکاں لا کے تے اپنے گلی وچ ڈنگوری دے نال کٹے نوں فروڑدا ڈنگوری نال اوہدا پوتا ہے انہیں اپنے باپو نے اجیا کردیا ویکیا کہن لگا باپو جی کی لبدے مینو دسو کی ڈگا ہے میں لبدا تسی کدے ڈڈ ڈگنا پیا جے وہ بزرگ باپو کہن لگا بیٹا تینو لبنا نہیں باپو جی تسی اینکا لائیاں میری نگاہ تا سویرے تارے ویکھ لیندی ہے دسو تا سی پتر ہٹ نہ کر میں اس مٹی چوں جوانی لبدا جوانی گواچی میری جوانی یہ نہیں لبنی تو گرو پیارو اسی پرکار بابا پیکھن جی کہندے گرمخا جدوں تیری جوانی گواچ گئی ادو تیری اکھاں جو پانی بگے گا نینو نیر بہے بہے دا رتنا بگنا نینو اکھاں نیر پانی جیڑیاں تیریاں سندر اکھاں نے نا انہاں اکھاں دے وچوں کدے پانی بگے گا
تن کھینا
تیرا تیرا یہ گرمکھ پیار کرس ہو جائے گا کمزور ہو جائے گا کھین رتن دا کمزور یہ سنسکرت کہندے نے کرس ہونا کرس ہو جائے گا کمزور ہو جائے گا
پے کیس دودھوانی
جڑے تیرے کیس نے کہندے چٹے ہو جان گے دودھوانی دودھ ورگے وانی دا ارتھ ہے ورگے دودھ دی بنگی ورگے ہو جان گے اج والا کئی میرا بے سمجھ ملوک کہہ دیندا گیانی جی اے کتھا اگے تو نہ کریا جے بھائی گرمکھا کتھا گرو کی بانی دی کیوں نہ کریے بھائی ਗਿਆਨੀ ਜੀ ਇਹ ਕਥਾ ਅੱਜ ਦੇ ਵਿਗਿਆਨ ਤੇ ਫਿੱਟ ਨਹੀਂ ਪੈਂਦੀ ਵੀ ਕਿਉਂ ਨਹੀਂ ਫਿੱਟ ਪੈਂਦੀ ਪਿਆਰਿਆ ਹੁਣ ਤਾਂ ਗਿਆਨੀ ਜੀ ਇਹੋ ਜਿਹਾ ਰੰਗ ਆ ਗਏ ਨੇ ਵੀ ਦਾੜੀ ਨੂੰ ਸਿਰ ਦੇ ਵਾਲਾਂ ਨੂੰ ਰੰਗ ਲਈਏ ਤੇ ਬਿਲਕੁਲ ਓਰਿਜਨਲ ਜਾਪਦੇ ਨੇ ਓਰਿਜਨਲ ਗੁਰਮੁਖਾ ਤੂੰ ਭੁਲੇਖੇ ਤੈ ਰੱਬ ਦੀ ਬਣਾਈ ਵਸਤੂ ਦੀ ਮਨੁੱਖ ਕਦੇ ਬਰਾਬਰੀ ਨਹੀਂ ਕਰ ਸਕਦਾ ਤੂੰ ਕਹਿੰਦਾ ਵੀ ਓਰਿਜਨਲ ਲੱਗਦੇ ਨੇ ਓਰਿਜਨਲ ਲੱਗਦੇ ਹਨ ਪਰ ਓਰਿਜਨਲ ਨਹੀਂ ਲੱਗਦੇ ਨੇ ਜਿਹੜੀ ਚ ਲੱਗਦੀ ਹੈ ਨਾ ਉਹ ਹੁੰਦਾ ਕੋਈ ਪ੍ਰਤੀਤ ਹੁੰਦੀ ਪਰ ਅਸਲ ਵਿੱਚ ਨਾ ਹੋਵੇ ਆ ਕਈ ਵਾਰ ਵੇਖੀਦਾ ਵੀ ਕਈ ਲੋਕ ਕਾਲਾ ਰੰਗ ਲਾਉਂਦੇ ਤਾਂ ਹਨ ਤੇ ਦੋ ਤਿੰਨਾਂ ਦਿਨਾਂ ਨੂੰ ਮੁੜ ਕੇ ਉਹਨਾਂ ਦੇ ਜਿਹੜੇ ਮੁੱਢ ਹੁੰਦੇ ਨੇ ਚਿੱਟੇ ਹੋ ਜਾਂਦੇ ਮੁੱਢਾਂ ਨੂੰ ਚਿੱਟੇ ਹੋਣ ਤੋਂ ਕਿਵੇਂ ਰੋਕੇਗਾ ਤੇਰਾ ਰੰਗ ਤੇਰੇ ਕਹਿਣ ਮੁਤਾਬਕ ਕਹਿੰਦਾ ਓਰਿਜਨਲ ਜਾਪਦਾ ਹੈ ਲੇਕਿਨ ਥੱਲਿਓ ਮੁੱਢ ਤਾਂ ਫਿਰ ਚਿੱਟੇ ਦੇ ਚਿੱਟੇ ਮੈਂ ਦੰਦ ਲਵਾਏ ਨੇ ਭਾਈ ਸਾਹਿਬ ਵੇਖ ਲਓ ਪਹਿਲਿਆਂ ਦੇ ਨਾਲੋਂ ਵਧੀਆ ਨੇ ਨਾ ਵਧੀਆ ਬੜੇ ਮਹਿੰਗੇ ਲਵਾਏ ਨੇ ਡਾਕਟਰ ਮੇਰਾ ਵਾਕਫ ਸੀ ਮੈਂ ਕਿਹਾ ਵੀ ਪੈਸੇ ਜਿੰਨੇ ਮਰਜ਼ੀ ਲੈ ਪਰ ਅਸਲੀ ਜਾਪਣ ਗੁਰਮੁਖਾ ਅਸਲੀ ਜਾਪਦੇ ਨੇ ਪਰ ਅਸਲੀ ਨਹੀਂ ਜਾਪਦੇ ਨੇ ਕਹਿੰਦਾ ਗਿਆਨੀ ਜੀ ਵੇਖ ਲਓ ਤੇ ਗਿਆਨੀ ਨੇ ਗੰਨਾ ਲਿਆ ਕਹਿਣ ਲੱਗਾ ਵੀ ਚੰਗਾ ਗੁਰਮੁਖਾ ਵੇਖ ਲਏ ਨੇ ਅਸਲੀ ਕਿ ਨਕਲੀ ਨੇ ਗੰਨਾ ਤੇ ਮੈਨੂੰ ਸਾਰਾ ਚੁੱਪ ਕੇ ਵਿਖਾ ਦੇ ਅਰੇ ਗੁਰਮੁਖ ਇੱਕ ਸ਼ੇਰ ਲਾਈ ਤੇ ਸਾਰੇ ਦਾ ਸਾਰਾ ਪੀੜ ਬਾਹਰ ਨਕਲੀ ਨੇ ਨਾ ਨਗਰੀ ਦੰਦਾਂ ਨਾਲ ਗੰਨਾ ਨਹੀਂ ਚੁੱਪਿਆ ਜਾਂਦਾ ਪਰਮਾਤਮਾ ਦੇ ਅਸਲ ਦੇ ਬਰਾਬਰ ਮਨੁੱਖ ਦੀ ਨਕਲ ਕਦੇ ਕੰਮ ਨਹੀਂ ਆਏਗੀ ਕਈਆਂ ਨੇ ਦੰਦ ਵੀ ਨਵੇਂ ਲਵਾ ਲੈ ਕਹਿੰਦੇ ਐਨਕਾਂ ਦੀ ਥਾਂ ਤੇ ਆਪਾਂ ਆ ਲੈਂਜ ਪਵਾ ਲੈਣਾ ਗੁਰਮੁਖਾਂ ਅੱਖਾਂ ਚ ਲੈਂਜ ਪਵਾ ਲਿਆ ਦੰਦ ਨਗਰੀ ਲਵਾ ਲੈ ਤੇ ਜਿਹੜੀਆਂ ਮੂੰਹ ਦੀਆਂ ਝੋੜੀਆਂ ਨੇ ਤੇ ਗੋਡੇ ਤੇਰੇ ਸੱਜੇ ਖਭੇਲਦੇ ਇਹਨਾਂ ਦਾ ਕੀ ਕਰੇਗਾ ਇਹ ਨਹੀਂ ਹੋਣਾ
نقل نقل ہے. روب چار بابا پیکن جی کہیں دے گرمخا پیاریا اکھاں چوں پانی وگدا ہے, یہ الارم ہو گیا چلن کا کر, سار چلن دا پربند کر, جیڑے تیرے سر دے کیس نے اے دودھ وانی دودھ ورگے چٹھے ہو گئے ہن.
رودا کنٹھ سبد نہیں اچرا,
ساڈا محکمہ نا کتھا کرن والیاں دا جیویں جیویں تجربہ ہوندا ہے, کتھا والے گرمت پیارے کتاباں پڑھدے نے اپنے انبھو دے مطابق, پر آپ کہنے کہ بڈھے جی گیانی نو آپ کتھا کرنی جی ہوں لاؤنا, کیوں وہ آواز کا پتا نہیں لگتا, وہ آواز وچ رس نہیں, وہ منہ چ آواز نکل جاتی ہے تو گل بنتی نہیں, جدو وہ کتھا کرتا تو نال کھنگ پریشان کرتی ہے. گرمخو سادی جی میں بےنتی کر لگا ہے, جن بھی پھل نے نا جدو پکتے ہیں تو سوادی ہوں نے سوادی, لیکن ساڈا منکھے جامے کا پھل یہو جہ بھی جنا پکیا اُنا بے سوادا, ابھی جیویں جی پکتے ہیں نا بے سوادے ہو جانے بے سوادے. چھوٹا جا بچہ کسی نے چکیا ہوئے, پاویں کسی بھن کے کچھڑ ہوے ویر کے کچھڑ ہوے, تو جی کرتا کہ وہ بچے نو لاڈ نال چکیے پیارا لگتا ہے, تو اپنے بزرگ ہو جان اپنے کہیں بھی باپو جی کاکے نو سگن لاؤ آنا گڈی نو ویکھن واسطے آنا, تھی باہرلی ویلی میں چلو تھی تھبنا نہیں, یہ سارے میں واپر دی جی سارے منے پاؤں کو نہ پر واپر دی جی. تو بابا پیکھن جی کہیں دے گرمخا گلا رک جائے گا, روڈا کنٹھ بلگم نال آواز صاف نہیں آئے گی, روڈا کنٹھ شبد نہیں اچرا, گل کر لگے گا تو اتوں گل نہیں ہونی.
اب کیا کر ہے پرانی,
بابا پیکھن جی کہیں دے گرمخا جدو تیری اے اوستھا بن گئی دس ادو کی کرے گا, سر دے وال تیرے چٹے ہو جانے نے, اکھاں چوں پانی وگنا ہے, جیڑا گلا ہے وہ بلگم نال بند ہو جائے گا, کرے گا کچھ اور نکلے گا کچھ اور, تیرے تو گل نہیں ہونی, ادو پیاریا کی کرے گا.
رام رائے ہوئے بید بانواری,
گرو پیارے بڑھاپے دے بارے سنی دا چیتا ہوندا نا ادو دل نوں کچھ کچھ ہوندا ہے, پھر کی کریے. بابا پیکن جی کہندے رب نوں آواز مار, بابے کبیر دا کہ شلوک گرو کی بانی درج ہے بڑا پاپورت, کیسو کیسو کوکی ہے نہ سوئے آسار, راتل کے کوکنے کب ہو کے سنے پکار. بچہ ماں نے پھوڑے تے پایا ہے, منجی تے پایا ہے, ماں روٹی پانی پکاری ہے, کہیں دی میں کاکے نو دودھ دیتا تے انہاں چر ماڑا موٹا کو رسوئی دا کام نبیڑنا, لیکن بچہ رون لگ پیا, ماں نے اسے موقع گیس بند کر کے اپنے کماں نوں سکوج کے تے اپنے لال نوں گودی چ لے لیا, بھی میرا لال روندا کیوں ہے. بابا کبیر جی کہندے بھی ماں نے اپنا کم کروں سنکوچیا جدوں بچے نے رو کے ماں نوں آواز ماری, پرماتما تیری ماں ہے توں اودا بچہ ہے, گرمخا آواز ماریا کر, کدے نہ کدے پرماتما روپی ماں تک تیری آواز پہنچ ہی جائے گی, ماریا تا کر. وہ آواز کیڑی؟ رام رائے ہوئے بید بنواری, اے پری پورن پرماتما تم سنسار باغ دا مالک ہے, تم وڈا حکیم ہے, رب نو وڈا حکیم کیوں کیا گیا ہے؟ ادنیاوی گرمخو ڈاکٹر ویر نے یہ تن کا علاج تو کرتے ہیں, ہر ڈاکٹر کی دعا نال ہر بندہ بچتا نہیں, پر پرماتما من کا علاج بھی کرتا, من کا علاج بھی تن کا علاج بھی کرتا ہے, اس کر کے تن تے من دے علاج کرن والے وہ گرو ਬੀਰ ਕਰ
ਆਪਣੇ ਸੰਤ ਹੈ ਲੇਹੋ ਉਬਾਰੀ
ਅਸੀਂ ਤੇਰੇ ਆ ਤੇ ਸਾਨੂੰ ਸੰਸਾਰ ਦੇ ਅੰਨੇ ਖੂਹ ਚੋਂ ਕੱਢਣਾ ਕਰ ਅਸੀਂ ਗੋਤੇ ਖਾ ਰਹੇ ਹਾਂ
ਰਹਾਉ
ਕਰਕੇ ਮਿਹਰ ਕਰਦੇ ਨੇ ਭਾਏ
ਮਾਥੇ ਪੀਰ ਸਰੀਰ ਚਲਨ ਹੈ
ਜਿਹੜੇ ਆਪਾਂ ਬੁੱਢੇ ਆਦਮੀ ਹੈ ਨਾ ਬੁੱਢੇ ਜਿਹੜਾ ਆਪਣੇ ਵੱਲ ਵੇਖੀ ਵੀ ਕੰਮ ਸ਼ੁਰੂ ਹੋਇਆ ਕਿ ਨਹੀਂ ਅਜੇ ਇੱਕ ਦਿਨ ਹੋ ਗਿਆ ਉਦੋਂ ਫਿਰ ਆਪਾਂ ਨੂੰ ਤਸਲੀਮ ਕਰਨਾ ਪਏਗਾ ਵੀ ਮੈਂ ਬੁੱਢਾ ਹੋ ਗਿਆ ਮਾਥੇ ਪੀਰ ਸਰੀਰ ਜਲ ਹੈ ਜਿਹੜਾ ਮੱਥਾ ਨਾ ਇਹਦੇ ਤੇ ਦਰਦ ਨਿਕਲੇਗੀ ਜਿਹੜਾ ਸਰੀਰ ਇਹਦੇ ਚੋਂ ਸੇਕ ਨਿਕਲੇਗਾ
ਕਰਕ ਕਰ ਜੇ ਮਾਹੀ
ਜਿਹੜਾ ਕਾਲਜਾ ਭਾਈ ਇਹ ਤੇਰਾ ਕਾਲਜਾ ਦੁਖੇਗਾ
ਐਸੀ ਬੇਦਨ ਉਪਜ ਖਰੀ ਪਈ
ਇਹੋ ਜਿਹੀ ਨੂੰ ਦਰਦ ਪਿਆਰਿਆ ਤੇਰੇ ਸਰੀਰ ਚੋਂ ਨਿਕਲਣੀ ਸ਼ੁਰੂ ਹੋ ਗਈ ਕਿਹੜੀ ਦਰਦ ਕਦੇ ਆਪਾਂ ਬੱਚੇ ਨੂੰ ਨੀ ਸੁਣਿਆ ਬੱਚਾ ਆਖੇ ਮੇਰਾ ਮੱਥਾ ਪਾੜਦਾ ਬੇਬੇ ਜਾਂ ਮੰਮੀ ਮੱਥਾ ਪਾੜਦਾ ਬਜ਼ੁਰਗ ਕਹਿਣਗੇ ਮੇਰਾ ਮੱਥਾ ਪਾੜਦਾ ਇਹਨੂੰ ਬਾਣੀ ਨੇ ਕਿਹਾ ਮਾਥੇ ਤੀਰ ਅੱਜ ਤੱਕ ਮੈਂ ਕਦੇ ਬੱਚੇ ਨੂੰ ਨੀ ਸੁਣਿਆ ਬੱਚਾ ਆਖੇ ਵੀ ਬੇਬੇ ਮੇਰੀਆਂ ਤਲੀਆਂ ਚੋਂ ਸੇਕ ਨਿਕਲਦਾ ਹੈ ਆਪਾਂ ਬੁੱਢੇ ਫੇਰੇ ਕਹਿੰਦੇ ਵੀ ਮੇਰੇ ਤਲੀਆਂ ਚੋਂ ਸੇਕ ਨਿਕਲਦਾ ਹੈ ਪੀਰ ਸਰੀਰ ਜਲ ਹੈ ਕਹਿੰਦੇ ਮੱਥਾ ਪਾਟੇਗਾ ਸਰੀਰ ਚੋਂ ਸਾੜ ਨਿਕਲੇਗਾ ਹੱਥਾਂ ਤੇ ਪੈਰਾਂ ਦੀਆਂ ਤਲੀਆਂ ਤਪਣਗੀਆਂ ਜਿਹੜਾ ਕਾਲਜਾ ਨਾ ਇਹ ਤੁਹੇਗਾ ਦਰਦ ਹੋਵੇਗੀ ਛਾਤੀ ਚ
ਐਸੀ ਬੇਦਨ ਉਪਜ ਖਰੀ ਪਈ
ਬੇਦਨ ਧਰਤੋਂ ਦਾ ਪੀੜਾ ਜਦੋਂ ਇਹ ਤੈਨੂੰ ਦਰਦ ਹੋਈ ਤਾਂ
ਵਾਕਾ ਔਖਦ ਨਹੀਂ
ਕਹਿੰਦੇ ਕਿਸੇ ਪ੍ਰਕਾਰ ਇਸ ਗੱਲ ਦਾ ਮੁੜ ਕੇ ਕੋਈ ਦਵਾਈ ਨਹੀਂ ਬਣੇਗੀ ਇਹ ਗੁਰੂ ਪਿਆਰੋ ਮੁੱਖ ਅਰਥ ਪੰਕਤੀ ਦਾ ਇਹ ਦੋ ਅਰਥ ਹੁੰਦੇ ਨੇ ਵਿਦਵਾਨਾਂ ਨੇ ਦੋ ਪੱਖ ਲੈ ਨੇ ਅਰਥਾਂ ਦੇ ਇੱਕ ਹੁੰਦਾ ਗੌਣ ਪੱਖ ਤੇ ਇੱਕ ਹੁੰਦਾ ਮੁੱਖ ਅਰਥ ਜਿਹੜਾ ਇਹਦਾ ਮੁੱਖ ਅਰਥ ਹੈ ਕਿ ਇਹੋ ਜਿਹੀ ਦਰਦ ਪੈਦਾ ਹੋਵੇਗੀ ਇਹਦਾ ਇਲਾਜ ਕੋਈ ਨਹੀਂ ਇਹਦਾ ਗੌਣ ਅਰਥ ਇਹ ਹੈ ਵੇਦ ਨਾਮ ਹੈ ਗਿਆਨ ਦਾ ਨਾਂ ਦਾ ਅਰਥ ਨਹੀਂ ਜਦੋਂ ਕਹਿੰਦੇ ਤੂੰ ਅਗਿਆਨ ਕਰਕੇ ਕਲਪੀ ਗਿਓ ਪਰਮਾਤਮਾ ਨੂੰ ਟੁੱਟ ਗਏ ਗੁਰਮੁਖਾ ਇਸ ਗੱਲ ਦਾ ਕਿਸੇ ਨੇ ਇਲਾਜ ਨਹੀਂ ਕਰਨਾ
ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ
ਪਰਿਪੂਰਨ ਪਰਮਾਤਮਾ ਨਾ ਪਰਿਪੂਰਨ ਪਰਮਾਤਮਾ ਉਹਦਾ ਨਾਮ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ ਤੇ ਜਿਵੇਂ ਪਾਣੀ ਦੇ ਨਾਲ ਆਪਾਂ ਸਾਰੀ ਮੈਲ ਧੋ ਲੈਂਦੇ ਹਾਂ ਕੱਪੜਿਆਂ ਦੀ ਤਨ ਦੀ ਇਸੇ ਤਰ੍ਹਾਂ ਪਰਮਾਤਮਾ ਦੇ ਅੰਮ੍ਰਿਤ ਨਾਮ ਜਲ ਦੇ ਨਾਲ ਜਿਹੜੀ ਅੰਤਿਸ਼ ਕਰਨ ਦੀ ਮੈਲ ਹੈ ਇਹ ਲਹਿ ਸਕਦੀ ਹੈ
ਇਹੋ ਔਖਦ ਜਗ ਸਾਰਾ
ਪਿਆਰੋ ਪਾਣੀ ਨਾਲ ਹਰ ਵਸਤੂ ਨੂੰ ਸਾਫ਼ ਨਹੀਂ ਕੀਤਾ ਜਾ ਸਕਦਾ ਗਰਮ ਕੱਪੜੇ ਨੇ ਸਿਆਲ ਵਾਲੇ ਆਪਾਂ ਡਰਾਈ ਕਲੀਨ ਕਰਾਉਣੇ ਨੇ ਉਹ ਪੈਟਰੋਲ ਨਾਲ ਧੋਂਦੇ ਹਨ ਪਾਣੀ ਨਾਲੋਂ ਕੱਪੜੇ ਸਾਫ਼ ਨਹੀਂ ਹੁੰਦੇ ਲੇਕਿਨ ਪਰਮਾਤਮਾ ਦਾ ਨਾਮ ਇੱਕ ਅਜਿਹੀ ਦਵਾਈ ਹੈ ਜਿਹੜੀ ਕਹਿੰਦੇ ਤਨ ਤੇ ਮਨ ਦਾ ਇਲਾਜ ਕਰ ਦੇਗੀ ਇਹ ਔਖਦ ਜਗ ਸਾਰਾ ਔਰ ਇਹਦਾ ਅਸਰ ਹਰ ਥਾਂ ਤੇ ਪਏਗਾ ਹਰ ਥਾਂ ਤੇ ਕਿਉਂ ਆਹ ਡਰਾਈ ਫਰੂਟ ਨੇ ਨਾ ਇਹ ਆਰਾਮ ਤੇ ਰਾਗ ਚਾਹੁੰਦੇ ਨੇ ਗੁਰਮੁਖੋਂ ਪਰ ਉਹ ਲੋਕ ਨਹੀਂ ਖਾਂਦੇ ਜਿਹਨੇ ਖਾ ਲਿਆ ਉਹਨੂੰ ਪੀਲੀਆ ਹੋ ਗਿਆ ਸਮਝ ਲਓ ਮੌਤ ਤੇ ਆਪਾਂ ਮਹਿੰਗੇ ਵੀ ਲੈਂਦੇ ਆਪਾਂ ਨੂੰ ਫਿੱਟ ਹੈ ਕੋਈ ਚੀਜ਼ ਹਰ ਥਾਂ ਤੇ ਹਰ ਵਿਅਕਤੀ ਨੂੰ ਫਿੱਟ ਨਹੀਂ ਲੇਕਿਨ ਬਾਬਾ ਭੀਖਣ ਜੀ ਕਹਿੰਦੇ ਕਿ ਪਰਮਾਤਮਾ ਦਾ ਨਾਮ ਹਰ ਥਾਂ ਹਰ ਚੀਜ਼ ਉੱਪਰ ਅਸਰ ਪਾਉਂਦਾ ਹੈ ਇਹ ਤਮਾਮ ਸ੍ਰਿਸ਼ਟੀ ਦੀ ਦਵਾਈ ਹੈ
ਗੁਰ ਪ੍ਰਸਾਦ ਕਹੇ ਜਨ ਭੀਖਣ
ਗੁਰੂ ਦੀ ਕਿਰਪਾ ਨਾਲ ਬਾਬਾ ਕਬੀਰ ਭੀਖਣ ਜੀ ਕਹਿੰਦੇ ਵੀ ਗੁਰਮੁਖੋ ਮੈਂ ਏਡਾ ਕੋਈ ਤਜਰਬੇਕਾਰ ਨਹੀਂ ਇਹ ਤਾਂ ਮੈਨੂੰ ਪਰਮਾਤਮਾ ਨੇ ਅਨੁਭਵ ਕਰਾਇਆ ਗੁਰੂ ਨੇ ਮੇਰੇ ਤੇ ਮਿਹਰ ਕੀਤੀ, ਮੈਂ ਇਹ ਤਾਂ ਹੀ ਬੇਨਤੀਆਂ ਕੀਤੀਆਂ ਨੇ ਆਪ ਜੀ ਨੂੰ।
ਵਾਹ ਮੋਖ ਦੁਆਰਾ
ਮੁਕਤੀ ਦੇ ਦੁਆਰੇ ਨੂੰ ਪ੍ਰਾਪਤ ਕਰਕੇ ਉਸ ਪਰਿਪੂਰਨ ਪਰਮਾਤਮਾ ਤੱਕ ਪਹੁੰਚਣ ਦਾ ਯਤਨ ਕਰੋ। ਇਹ ਗੁਰਮੁਖ ਗੁਰੂ ਕੇ ਪਾਵਨ ਹੁਕਮਨਾਮੇ ਦੀ ਕੁਝ ਵਿਚਾਰ ਸੀ। ਅੱਜ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਹਰਿਰਾਇ ਸੱਚੇ ਪਾਤਸ਼ਾਹ ਮਹਾਰਾਜ ਦਾ ਅਵਤਾਰ ਪਰਬ ਹੈ। ਤੋ ਗੁਰਮੁਖ ਪਿਆਰੋ, ਸਦਵੇਂ ਪਾਤਸ਼ਾਹ ਗੁਰੂ ਹਰਿਰਾਇ ਮਹਾਰਾਜ ਦਾ ਜਿਹੜਾ ਅਵਤਾਰ ਹੈ, ਇਹ ਮਾਤਾ ਨਿਹਾਲ ਕੌਰ ਦੀ ਕੁੱਖੋਂ ਬਾਬਾ ਗੁਰਦਿੱਤਾ ਜੀ ਦੇ ਘਰ ਹੋਇਆ। ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਮੁਤਾਬਕ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਬਟਾਲਾ ਨਗਰ ਹੋਈ ਔਰ ਬਾਬਾ ਗੁਰਦਿੱਤਾ ਜੀ ਧਰਮ ਪਤਨੀ ਦਾ ਨਾਮ, ਪੇਕਿਆਂ ਦਾ ਨਾਮ ਮਾਤਾ ਨੱਤੀ ਸੀ ਤੇ ਸਹੁਰੇ ਘਰ ਆ ਕੇ ਉਹਨਾਂ ਦਾ ਨਾਮ ਨਿਹਾਲ ਕੌਰ ਰੱਖਿਆ ਗਿਆ। ਆ ਮੇਰੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਬੈਠੀਆਂ ਨੇ ਹੁਣ ਪੜ੍ਹਾਈ ਕਰਕੇ, ਕਿਉਂਕਿ ਬੱਚੀਆਂ ਬੱਚਿਆਂ ਦੇ ਸਰਟੀਫਿਕੇਟ ਨੇ ਤੇ ਆਪਾਂ ਉਹ ਨਾਮ ਰਹਿਣ ਦਿੰਦੇ ਹਾਂ। ਅੱਗੇ ਆਪਣੇ ਰਿਵਾਜ਼ ਸੀ ਸਮਾਜ ਵਿੱਚ ਵੀ ਬੀਬੀਆਂ ਦਾ, ਪੇਕਿਆਂ ਦਾ ਨਾਮ ਕੁਝ ਹੋਰ ਹੁੰਦਾ ਤੇ ਸਹੁਰਿਆਂ ਦੇ ਘਰ ਆ ਕੇ ਉਹਨਾਂ ਦੀਆਂ ਸੱਸਾਂ ਉਹਨਾਂ ਦਾ ਨਾਮ ਹੋਰ ਰੱਖਦੀਆਂ ਸਨ। ਇਹ ਰਿਵਾਜ਼ ਸੀ ਸਾਡੇ ਆਮ ਪਿੰਡਾਂ 'ਚ, ਸਾਡੇ ਸਮਾਜ ਵਿੱਚ, ਮੈਂ ਆਪ ਖੁਦ ਬਚਪਨ ਵਿੱਚ ਵੇਖਿਆ। ਇਸੇ ਪ੍ਰਕਾਰ ਇਹਨਾਂ ਦਾ ਪੇਕਿਆਂ ਦਾ ਨਾਮ ਨੱਤੀ ਸੀ, ਸ਼ਾਦੀ ਤੋਂ ਬਾਅਦ ਇਹਨਾਂ ਦਾ ਨਾਮ ਨਿਹਾਲ ਕੌਰ ਰੱਖਿਆ ਗਿਆ। ਸਾਡੀ ਸੰਸਾਰਕ ਲੋਕਾਂ ਦੀ ਇੱਕ ਸੋਚ ਹੈ ਕਿ ਸਾਡੀ ਕੁੱਲ ਅੱਗੇ ਚੱਲੇ, ਸਾਡਾ ਪਰਿਵਾਰ ਦੀ ਲੜੀ ਅੱਗੇ ਚੱਲੇ। ਇਸੇ ਨਿਯਮ ਦੇ ਤਹਿਤ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਤਿੰਨ ਮਹਿਲ ਸਨ, ਮਾਤਾ ਦਮੋਦਰੀ ਜੀ, ਮਾਤਾ ਮਰਵਾਈ ਜੀ, ਮਾਤਾ ਨਾਨਕੀ ਜੀ, ਤੇ ਬਾਬੇ ਗੁਰਦਿੱਤੇ ਦਾ ਜਨਮ ਮਾਤਾ ਦਮੋਦਰੀ ਦੀ ਕੁੱਖ ਤੋਂ ਹੋਇਆ। ਇਹਨਾਂ ਦੀ ਸਕੀ ਭੈਣ ਬੀਬੀ ਵੀਰੂ ਜੀ ਸਨ। ਵਿਆਹ ਤੋਂ ਬਾਅਦ ਇੱਕ ਦਿਨ ਮਾਤਾ ਦਮੋਦਰੀ ਜੀ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਸਵਾਮੀ ਜੀ ਮਹਾਰਾਜ ਕਿਰਪਾ ਕਰੋ, ਆਪਾਂ ਪੁੱਤਰ ਵਿਆਹਿਆ ਹੈ ਤੇ ਨੂੰ ਰਾਣੀ ਦੀ ਗੋਦੀ ਚ ਬਾਲ ਨੇ, ਆਪ ਕਿਰਪਾ ਕਰਕੇ ਸੀਸ ਦਿਓ ਵੀ ਮੈਂ ਆਪਾਂ ਪੋਤਾ ਖੜਾਈਏ। ਉੱਥੇ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਚ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਮਾਤਾ ਦਮੋਦਰੀ ਜੀ ਨੂੰ ਮੂਲ ਮੰਤਰ ਲਿਖ ਕੇ ਦਿੱਤਾ ਵੀ ਨੂੰਹ ਰਾਣੀ ਨੂੰ ਕਹਿਣਾ ਵੀ ਇਹ ਮੂਲ ਮੰਤਰ ਦਾ ਅਭਿਆਸ ਕਰਿਆ ਕਰਨ, ਇਸ਼ਨਾਨ ਕਰਕੇ ਤੇ ਮੁੜ ਕੇ ਮੂਲ ਮੰਤਰ ਦਾ ਜਾਪ ਕਰਿਆ ਕਰਨ, ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨਗੇ, ਮਿਹਰ ਕਰਨਗੇ। ਕਹਿੰਦੇ ਨੇ ਮਾਤਾ ਦਮੋਦਰੀ ਨੇ ਆਪਣੀ ਨੂੰਹ ਨਿਹਾਲ ਕੌਰ ਜੀ ਨੂੰ ਮੂਲ ਮੰਤਰ ਦਿੱਤਾ, ਉਹਨਾਂ ਇਸ਼ਨਾਨ ਪਾਨ ਕੀਤਾ ਤੇ ਜਿਵੇਂ ਅਕਸਰ ਜਵਾਨੀ ਦੇ ਟਾਈਮ ਤੇ ਆਪਣੇ ਤੋਂ ਅਣਗਹਿਲੀ ਹੋ ਜਾਂਦੀ ਹੈ, ਢਲਿਆਈ ਹੋ ਜਾਂਦੀ ਹੈ, ਉਹ ਮੂਲ ਮੰਤਰ ਵਾਲਾ ਕਾਗਜ਼ ਉਹਨਾਂ ਨੇ ਕਿਤੇ ਗਵਾ ਦਿੱਤਾ ਜਾਂ ਲਾਪਰਵਾਹੀ ਹੋ ਗਈ ਜਾਂ ਕਿਤੇ ਗੁੰਮ ਹੋ ਗਿਆ, ਕੁਝ ਕਹਿ ਲਓ। ਸਮਾਂ ਆਇਆ, ਪੁੱਤਰ ਨੇ ਜਨਮ ਲਿਆ ਤੇ ਮਾਤਾ ਦਮੋਦਰੀ ਨੇ ਜਦੋਂ ਉਹ ਆਪਣੇ ਪੋਤਰੇ ਚੁੱਕ ਕੇ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਮੱਥਾ ਟਿਕਾਇਆ ਨਾ, ਤੇ ਉੱਥੇ ਲਿਖਿਆ ਹੈ ਕਿ ਉਸ ਬੱਚੇ ਨੇ ਸਿਰ ਚੁੱਕ ਲਿਆ, ਉਹਨੂੰ ਮੁੰਡੀ ਬੋਲ, ਛੋਟੇ ਬੱਚੇ ਦੇ ਸਿਰ ਨੂੰ ਬੀਬੀਆਂ ਮੁੰਡੀ ਕਹਿੰਦੀਆਂ ਨੇ, ਮੁੰਡੀ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਦਮੋਦਰੀ ਜੀ ਤਾਇਆ ਜੀ ਫੇਰ ਆ ਗਏ, ਆਇਆ ਪੋਤਰਾ। ਤੇ ਉੱਥੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਨੇ, ਦਮੋਦਰੀ ਜੀ ਤਾਇਆ ਜੀ ਫੇਰ ਆ ਗਏ, ਤਾਇਆ ਜੀ। ਬੜੀ ਚਰਚਾ ਚੱਲੀ। ਬਾਬਾ ਬੁੱਢਾ ਜੀ ਨੇ ਪੁੱਛਿਆ, ਮਹਾਰਾਜ ਇਹ ਕੀ? ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਹੈ ਤਾਂ ਪੋਤਰਾ ਪਰ ਪੁਆੜੇ ਦੀ ਜੜ ਹੋਵੇਗਾ, ਪੁਆੜੇ ਦੀ ਜੜ। ਉਹ ਕੌਣ ਹੋਇਆ? ਗੁਰਮੁਖ ਪਿਆਰੂ ਧੀਰ ਮਲ ਜਿਹਦੇ ਕਰ ਮੁੜ ਕੇ ਸਮੇਂ ਨਾਲ ਇਹ ਵਡਭਾਗ ਸਿੰਘ ਲੈਣ ਚੱਲੀ। ਆਪਾਂ ਨੂੰ ਗੁਰੂ ਕੇ ਪੰਜ ਪਿਆਰੇ ਹੁਣ ਤਾਂ ਕਹਿੰਦੇ ਧੀਰ ਮਲੀਆਂ ਨਾਲ ਵਰਤਣਾ ਨਹੀਂ, ਜੇ ਇਹ ਗੁਰੂ ਕਮਰ ਸਾਹਿਬ ਗੁਰੂ ਕੇ ਲਾਲ ਲੱਗਣ ਤੇ ਫੇਰ ਸਾਂਝ ਰੱਖਣੀ ਹੈ। ਇਹਨਾਂ ਦਾ ਕਰਮ ਹੈ ਗੁਰੂ ਘਰ ਦੀ ਵਿਰੋਧਤਾ ਕਰਨਾ। ਅੱਜ ਦੀ ਕਥਾ ਦਾ ਵਿਸ਼ਾ ਧੀਰ ਮਲ ਨਹੀਂ। ਜਦੋਂ ਇਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗੱਲ ਕਹੀ ਤੇ ਮਾਤਾ ਦਮੋਦਰੀ ਨੇ ਪੁੱਛਿਆ ਵੀ ਸਵਾਮੀ ਜੀ ਇਹ ਤੁਸਾਂ ਕੀ ਕਿਆ? ਕਹਿਣ ਲੱਗੇ ਦਮੋਦਰੀ ਜੀ ਇਹ ਆਪਣਾ ਪੋਤਾ ਪੁਆੜੇ ਦੀ ਜੜ ਹੋਵੇਗਾ, ਪੁਆੜੇ ਦੀ ਜੜ। ਫਿਰ ਕਰੋ ਕਿਰਪਾ, ਕਹਿੰਦੇ ਨੋ ਰਾਣੀ ਨੂੰ ਪੁੱਛੋ ਵੀ ਉਹਨਾਂ ਮੂਲ ਮੰਤਰ ਦਾ ਅਭਿਆਸ ਕੀਤਾ ਕਿ ਨਹੀਂ ਕੀਤਾ। ਨੋ ਨੇ ਹੱਥ ਜੋੜ ਕੇ ਆਖਿਆ ਮਾਂ ਜੀ ਮੈਂ ਭੁੱਲ ਗਈ ਸਾਂ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਦੁਬਾਰਾ ਮੂਲ ਮੰਤਰ ਦਾ ਪਾਠ ਲਿਖ ਕੇ ਦਿੱਤਾ। ਮਾਤਾ ਨਿਹਾਲ ਕੌਰ ਜੀ ਨੇ ਉਹ ਲਿਖਿਆ ਹੋਇਆ ਮੂਲ ਮੰਤਰ ਆਪਣੇ ਅੱਗੇ ਰੱਖ ਕੇ ਮੰਜੇ ਤੇ ਆਸਣ ਲਾ ਕਰਕੇ ਸਰਾਣੇ ਵਾਲੇ ਪਾਸੇ ਤੇ ਮੂਲ ਮੰਤਰ ਨੂੰ ਰੱਖ ਕੇ ਉਹ ਅਭਿਆਸ ਕਰਦੇ ਰਹੇ ਔਰ ਉਸ ਮੂਲ ਮੰਤਰ ਨੇ ਆਪਣਾ ਫਲ ਦਿੱਤਾ ਕਿ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਅੱਜ ਦੇ ਦਿਨ ਬਾਬਾ ਗੁਰਦਿੱਤਾ ਜੀ ਦੇ ਘਰ ਕੀਰਤਪੁਰ ਸਾਹਿਬ ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਨੇ ਅਵਤਾਰ ਧਾਰਨ ਕੀਤਾ। ਮੇਰੀ ਸਮਝ ਮੁਤਾਬਕ ਆਪਾਂ ਨੂੰ ਜੇ ਪੁੱਛੇ ਵੀ ਜਿਹੜਾ ਗੁਰੂ ਹਰਿ ਸੱਚੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਉਹ ਸਾਨੂੰ ਕੀ ਸਿੱਖਿਆ ਦਿੰਦਾ ਹੈ? ਕਿਉਂਕਿ ਆਪਾਂ ਦਿਨ ਤਾਂ ਮਨਾਉਂਦੇ ਹਾਂ ਨਾ ਕਿ ਗੁਰੂ ਕੇ ਪੁਰਬ ਮਹਾਂਪੁਰਸ਼ਾਂ ਦਾ ਆਪਾਂ ਦਿਹਾੜੇ ਤਾਂ ਮਨਾਉਂਦੇ ਹਾਂ ਕਿ ਸਾਨੂੰ ਕੋਈ ਨਾ ਕੋਈ ਸਿੱਖਿਆ ਮਿਲੇ। ਤੇ ਗੁਰਮੁਖੋ ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਦੇ ਅਵਤਾਰ ਦਿਹਾੜੇ ਤੋਂ ਸਾਨੂੰ ਸਿੱਖਿਆ ਇਹ ਮਿਲਦੀ ਹੈ। ਤੇ ਜੇ ਤਾਂ ਗੁਰਮੁਖੋ ਮਾਂ ਮੂਲ ਮੰਤਰ ਦਾ ਪਾਠ ਕਰੇ ਉਹਦੀ ਕੁੱਖ ਤੋਂ ਗੁਰੂ ਅਵਤਾਰ ਧਾਰਨ ਕਰਦਾ ਹੈ ਤੇ ਜਿਹੜੀ ਮਾਂ ਮੂਲ ਮੰਤਰ ਨਾਲੋਂ ਟੁੱਟ ਗਈ ਉਹਦੀ ਕੁੱਖ ਤੋਂ ਕਲੇਸ਼ ਪੈਦਾ ਹੋਇਆ, ਕਲੇਸ਼। ਇਹ ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਦੇ ਅਵਤਾਰ ਦੀ ਕਥਾ ਦਾ ਗੁਰਮੁਖ ਪਿਆਰੋ ਜ਼ਿਕਰ ਹੈ। ਤੋ ਧੰਨ ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਨੇ। ਸੋ ਅੱਜ ਦੇ ਦਿਨ ਜਿਹੜਾ ਗੁਰੂ ਕੇ ਮਹਿਲ ਨੇ ਸੋ ਉਸ ਥਾਂ ਤੇ ਅਵਤਾਰ ਧਾਰਨ ਕੀਤਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਔਰ ਵਿਸ਼ੇਸ਼ ਖੂਬੀ ਉਹਨਾਂ ਵਿੱਚ ਇਹ ਹੈ ਜਿਹੜਾ ਬੁਰਾ ਨਾ ਬੁਰੇ ਨਾਲ ਸਾਰੇ ਬੁਰੇ ਨੇ ਪਰ ਬੁਰੇ ਨਾਲ ਨੇਕੀ ਕਰਨੀ ਇਹ ਕੇਵਲ ਤੇ ਕੇਵਲ ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਦੇ ਹਿੱਸੇ ਵਿੱਚ ਆਇਆ ਹੈ। ਬਾਦਸ਼ਾਹ ਨੇ ਉਹਦਾ ਪੁੱਤਰ ਬਿਮਾਰ ਹੋ ਗਿਆ ਤੇ ਉਹਨੂੰ ਪਤਾ ਲੱਗਾ ਕਿ ਗੁਰੂ ਹਰਿ ਸੱਚੇ ਪਾਤਸ਼ਾਹ ਦੇ ਤੋਸ਼ੇਖਾਨੇ 'ਚ ਇੱਕ ਹਰੜ ਹੈ, ਇੱਕ ਲੌਂਗ ਹੈ, ਜੋ ਤੇਰੇ ਪੁੱਤਰ ਨੂੰ ਦਿੱਤੀ ਜਾਏ ਤੇਰਾ ਪੁੱਤਰ ਨੌ ਬਰਨੌ ਹੋ ਜਾਏਗਾ। ਸ਼ਾਹਜਹਾਨ ਪਾਤਸ਼ਾਹ ਦਾ ਪੁੱਤਰ ਬਿਮਾਰ ਸੀ, ਦਾਰਾ। ਜਦੋਂ ਉਹ ਗੁਰੂ ਘਰ ਵਿੱਚ ਆਏ ਤੇ ਸਾਡੇ ਵਰਗੇ ਬੰਦੇ ਕਹਿਣ ਲੱਗੇ ਪਾਤਸ਼ਾਹ ਭੂਰਾ ਨੀ, ਇਹਨੂੰ ਭੂਰਾ ਨੀ ਕੀ ਤੇੜੀ? ਤੁਹਾਡੇ ਪੜਦਾਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਇਹਨਾਂ ਨੇ ਧਰਤੀ ਤਵੀ ਤੇ ਬਿਠਾਇਆ ਹੈ। ਇਹ ਸ਼ਾਹਜਹਾਨ ਉਹ ਜਹਾਂਗੀਰ ਦਾ ਪੁੱਤਰ ਹੈ, ਮਰਨ ਦਿਓ। ਤੇ ਗੁਰੂ ਹਰਿ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖੋ ਜੇ ਬੁਰੇ ਨਾਲ ਬੁਰੇ ਹੋ ਕੇ ਵਰਤਣਾ ਤੇ ਫਿਰ ਗੁਰੂ ਘਰ ਦਾ ਵਾਅਦਾ ਕੀ ਹੈ? ਗੁਰੂ ਘਰ ਦਾ ਵਾਅਦਾ ਇਹ ਹੈ ਬੁਰੇ ਨਾਲ ਵੀ ਨੇਕੀ ਕਰਨੀ, ਬੁਰੇ ਨਾਲ ਬੁਰਿਆਈ ਕਰਨੀ, ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਪਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਇਹ ਗੁਰਮੁਖੋ ਅੱਜ ਦੇ ਪੁਰਬ ਤੋਂ ਆਪਾਂ ਦੋ ਸਿੱਖਿਆ ਭਰੇ ਬਚਣ ਲਈਏ ਵੀ ਆਪਾਂ ਬੁਰੇ ਨਾਲ ਬੁਰੇ ਹੋ ਕੇ ਨਹੀਂ ਵਰਤਣਾ, ਇੱਕ ਤਾਂ ਇਹ ਤੇ ਦੂਸਰਾ ਜਿਹੜਾ ਮੂਲ ਮੰਤਰ ਨਾਲ ਜੁੜੇਗਾ ਉਹਦਾ ਲੋਕ ਸਫਲਾ, ਉਹਦਾ ਪ੍ਰਲੋਕ ਸਫਲਾ। ਜਿਹੜਾ ਮੂਲ ਮੰਤਰ ਨਾਲ ਟੁੱਟ ਗਿਆ ਉਹਦੇ ਘਰ ਕਲੇਸ਼ ਤੇ ਕਲਪਨਾ ਬਣੀ ਰਹਿ ਗਈ। ਸੋ ਇਹ ਗੁਰੂ ਪਿਆਰੋ ਅੱਡ ਦੇ ਅਵਤਾਰ ਦਿਨ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਹੁਣ ਦੇਵ ਗੰਧਾਰੀ ਰਾਗਨੀ ਚ ਜਿਵੇਂ ਤੁਹਾਨੂੰ ਗੁਰੂ ਪੰਚਮ ਪਾਤਸ਼ਾਹ ਸਿੱਖਿਆ ਦੇ ਰਹੇ ਨੇ, ਉਹ ਆਪ ਸਰਵਣ ਕਰੋ ਜੀ।
ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਵ ਗੰਧਾਰੀ ਮਹੱਲਾ ਪੰਜਵਾ।
ਪਰਮਾਤਮਾ ਇੱਕ ਹੈ, ਸਤ ਸਰੂਪ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਦੇਵ ਗੰਧਾਰੀ ਰਾਗਨ ਵਿੱਚ ਪੰਚਮ ਪਾਤਸ਼ਾਹ ਸਿੱਖਿਆ ਦੇ ਰਹੇ ਹਨ,
ਆਪਣੇ ਸਤਿਗੁਰ ਪਹਿ ਬਿਨੋ ਕਹਿਆ।
ਜਿਸ ਵੇਲੇ ਮੈਂ ਆਪਣੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਤਾਂ
ਭੈ ਕਿਰਪਾਲ ਦਇਆਲ ਦੁਖ ਭੰਜਨ,
ਦੁੱਖਾਂ ਦੇ ਨਾਸ ਕਰਨ ਵਾਲੇ ਗੁਰਦੇਵ ਮੇਰੇ ਤੇ ਦਿਆਲੂ ਹੋਏ,
ਮੇਰਾ ਸਗਲ ਅੰਦੇਸਰਾ ਗਿਆ।
ਉਹਨਾਂ ਦੀ ਨਿਗਾਹ ਕਰਨ ਦੀ ਦੇਰ ਸੀ ਤੇ ਮੇਰੇ ਅੰਦਰੋਂ ਸੰਸੇ ਚੱਕੇਗਾ ਦੂਰ ਹੋ ਗਏ।
ਰਹਾਉ
ਕਰਕੇ ਦਇਆ ਕਰਦੇ ਹਨ,
ਹਮ ਪਾਪੀ ਪਾਖੰਡੀ ਲੋਭੀ,
ਪਾਪੀ ਪਖੰਡੀ ਤੇ ਲੋਭੀ ਲਾਲਚੀ ਸਾਂ,
ਅਮਰਾ ਗੁਣ ਅਵਗੁਣ ਸਭ ਸਹਿਆ।
ਵਾਦਾ ਕਿ ਗੁਰੂ ਨੇ ਸਾਡੇ ਸਾਰੇ ਗੁਣ ਤੇ ਅਵਗੁਣ ਜਿਹੜੇ ਨੇ ਉਹਨਾਂ ਨੂੰ ਸਹਾਰ ਲਿਆ, ਅਣਡਿੱਠ ਕਰ ਦਿੱਤਾ, ਬਰਦਾਸ਼ਤ ਕਰ ਲਿਆ।
ਕਰ ਮਸਤਕ ਧਾਰ ਸਾਜ ਨਿਵਾਜੇ,
ਮੱਥੇ ਉੱਪਰ ਕਿਰਪਾ ਰੂਪੀ ਹੱਥ ਧਰ ਕੇ ਸ਼ੁਭ ਗੁਣਾਂ ਨਾਲ ਨਿਵਾਜਨਾ ਕੀਤਾ, ਵਡਿਆਉਣਾ ਕੀਤਾ।
ਓਏ ਦੁਸ਼ਟ ਜੋ ਖਿਆ,
ਵਾਲੇ ਕਾਮ ਆਦਿ ਦੁਸ਼ਟ ਸਨ, ਇਹ ਖਿਆ ਨਾਸ ਹੋ ਗਏ।
ਪਰ ਉਪਕਾਰੀ ਸਰਬ ਸਧਾਰੀ,
ਰਾਮ ਦਾ ਸੱਚੇ ਪਾਤਸ਼ਾਹ ਪਰ ਉਪਕਾਰੀ ਨੇ ਤੇ ਸਾਰਿਆਂ ਦਾ ਆਸਰਾ ਰੂਪ ਹਨ।
ਸਫਲ ਦਰਸ਼ਨ ਸਹਿਜਾਇਆ,
ਧਾਰਨ ਵਾਲੇ ਨੇ ਤੇ ਸੁਭਾਵਿਕ ਹੀ ਜਿੰਨਾ ਦਰਸ਼ਨ ਕੀਤੇ ਉਹ ਸਫਲ ਹੋ ਗਏ। ਇਹ ਆਪਾਂ ਇੱਕ ਸ਼ਬਦ ਦੀ ਅੱਗੇ ਵੀ ਵਿਚਾਰ ਕਰ ਚੁੱਕੇ ਹਾਂ।
ਕਹੋ ਨਾਨਕ ਨਿਰਗੁਣ ਕਉ ਦਾਤਾ,
ਪਾਤਸ਼ਾਹ ਕਹਿੰਦੇ ਮੇਰੇ ਗੁਰਦੇਵ ਨਿਰਗੁਣ ਜੀਵਾਂ ਨੂੰ ਵੀ ਸ਼ੁਭ ਦੇਣ, ਸ਼ੁਭ ਗੁਣ ਦੇਣ ਵਾਲੇ ਹਨ।
ਚਰਨ ਕਮਲ ਉਰ ਧਰਿਆ,
ਪਾਤਸ਼ਾਹ ਕਹਿੰਦੇ ਸਿੱਖੋ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰਦਾ ਹੈ, ਤੁਸੀਂ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਨਾ ਕਰੋ।
ਦੇਵ ਗੰਧਾਰੀ ਮਹੱਲਾ ਪੰਜਵਾ, ਅਨਾਥ ਨਾਥ ਪ੍ਰਭ ਹਮਾਰੇ,
ਆਪ ਗਰੀਬਾਂ ਦੇ ਸਵਾਮੀ ਤੇ ਸਾਡੇ ਰੱਖਕ ਹੋ।
ਕਰਨ ਆਇਓ ਰੱਖਣ ਹਾਰੇ,
ਤੁਹਾਡੇ ਕੋਲ ਤਾਂ ਹੈ ਵੀ ਤੁਸੀਂ ਰੱਖਿਆ ਕਰ ਸਕਦੇ ਰੇ, ਹੋਰ ਕਿਸੇ ਕੋਲ ਜਾਈ ਤੇ ਅਗਲਾ ਕਹਿੰਦਾ ਮੈਂ ਰੱਖਿਆ ਨਹੀਂ ਕਰ ਸਕਦਾ, ਆਪ ਰੱਖਿਆ ਕਰਨ ਵਾਲੇ ਹੋ।
ਰਹਾਉ
ਕਰਕੇ ਦਇਆ ਕਰਦੇ ਹਨ,
ਸਰਬ ਪਾਖ ਰਾਖ ਮੁਰਾਰੇ,
ਸਭ ਤਰ੍ਹਾਂ ਦੇ ਪਾਖ ਕਰਕੇ ਸਾਨੂੰ ਰੱਖਣਾ ਕਰ, ਸਭ ਪੱਖਾਂ ਵੱਲੋਂ ਰੱਖਣਾ ਕਰ, ਅੱਗੇ ਪ੍ਰਯੋਗ ਵਿੱਚ ਤੇ ਪਾਛੇ ਇਸ ਲੋਕ ਦੇ ਵਿੱਚ ਵੀ,
ਅੱਗੇ ਪਾਛੇ ਅੰਤੀ ਵਾਰੇ,
ਲੋਕ ਵਿੱਚ ਤੇ ਇੱਥੇ ਅੱਗੇ ਪ੍ਰਯੋਗ ਵਿੱਚ ਤੇ ਪਿੱਛੇ ਐਸ ਲੋਕ ਵਿੱਚ, ਤੇ ਅੰਨ ਦੇ ਮੌਕੇ ਜਿਸ ਮੌਕੇ ਸਾਡੀ ਜਿੰਦ ਨਿਕਲਣੀ ਹੈ ਉਸ ਮੌਕੇ ਵੀ ਸਾਡੀ ਰੱਖਿਆ ਕਰੇ।
ਜਬ ਚਿਤਵੋ ਤਬ ਤੁਹਾਰੇ,
ਚਾਰੂ ਕੀ ਸ਼ੰਕਾ ਕਰਦਾ ਗੁਰਮੁਖ ਪਿਆਰੋ, ਕਹਿੰਦਾ ਗਿਆਨੀ ਜੀ ਵੀ ਜਿਹੜੀ ਅੰਤਮ ਤੁਸੀਂ ਮੌਕੇ ਗੱਲ ਕਹੀ ਹੈ ਵੀ ਪ੍ਰਾਣਾਂ ਦੇ ਮੌਕੇ ਰੱਖਿਆ ਕਰਨ, ਜਾਨ ਤਾਂ ਨਿਕਲ ਚ ਰੱਖਿਆ ਉਹਨੇ ਕੀ ਕਰਨੀ ਪਰਮਾਤਮਾ ਨੇ, ਗੁਰਮੁਖੋ ਰੱਖਿਆ ਪਰਮਾਤਮਾ ਨੇ ਕਰਨੀ ਹੈ। ਜਦੋਂ ਸਾਡੀ ਜਿੰਦ ਨਿਕਲਣੀ ਹੈ ਨਾ ਉਦੋਂ ਦਰਦ ਬੰਦੇ ਨੂੰ ਇੰਨੀ ਹੁੰਦੀ ਕਿ ਬੰਦੇ ਨੂੰ ਦਰਦ ਦਾ ਚੇਤਾ ਰਹਿੰਦਾ ਤੇ ਪਰਮਾਤਮਾ ਭੁੱਲ ਜਾਂਦਾ। ਜਿਹੜਾ ਗਲਤ ਪ੍ਰਾਣ ਹਿੰਦੂ ਭਰਾਵਾਂ ਦੇ ਵਿੱਚ ਨੂੰ ਕੋਈ ਪੁਰਾਣੀ ਚੜ੍ਹਾਈ ਕਰਦਾ ਹੈ ਉਹਦੇ ਭੋਗ ਦੇ ਮੌਕੇ ਤੇ ਗਲਤ ਪ੍ਰਾਣ ਦੀ ਕਥਾ ਕਰਦੇ ਨੇ ਹਿੰਦੂ ਵੀਰ, ਉਹਨਾਂ ਚ ਮਰਿਆਦਾ ਜਿਵੇਂ ਆਪਾਂ ਬਾਣੀ ਦਾ ਪਾਠ ਰਖਾਉਂਦੇ ਹਾਂ ਸਹਿਜ ਪਾਠ ਜਾਂ ਅਖੰਡ ਪਾਠ, ਉਹਦੇ ਚ ਲਿਖਿਆ ਕਿ ਜਦੋਂ ਬੰਦੇ ਦੀ ਜਿੰਦ ਨਿਕਲਦੀ ਹੈ ਨਾ ਉਦੋਂ 1,00,000 ਥੂਏ ਦੇ ਡੰਗ ਮਾਰਨ ਜਿੰਨੀ ਬੰਦੇ ਨੂੰ ਪੀੜ ਹੁੰਦੀ ਹੈ। ਤੁਸੀਂ ਨੋਟ ਕੀਤਾ ਹੋਣਾ ਆਪਾਂ ਨੂੰ ਕਿੰਨੀ ਸੱਟ ਲੱਗੇ, ਬੰਦਾ ਬੋਝ ਵੀ ਹੋ ਜਾਂਦਾ ਪਰ ਬੰਦੇ ਦੇ ਨੱਕ ਨਹੀਂ ਮੁੜਦਾ ਉੱਪਰੋਂ, ਲੇਕਿਨ ਜੋ ਪ੍ਰਾਣੀ ਦੀ ਨੱਕ ਦੀ ਘੁੰਡੀ ਮੁੜ ਜਾਏ ਤੇ ਉਹਨੂੰ ਪਰਿਵਾਰ ਦੇ ਮੈਂਬਰ ਕਹਿੰਦੇ ਹੋਣੀ ਇਹਨੇ ਬਜਣਾ ਇਹਦੇ ਨੱਕ ਦੀ ਕਰੂਮਣੀ ਮੁਰਝਾ ਗਈ ਹੈ, ਇਹ ਆਮ ਪਰਖ ਹੈ। ਭਾਵ ਨੱਕ ਦੀ ਕਰੂਮੜੀ ਬਹੁਤ اخیر تے مردی ہے. اسی پرکار جدو وہ درد ہوئی تے بندے نو پرماتما بھول جانا ہے. ایتھے انتی واری پرماتما اگے بینتی تاں کیتی تھی پاتشاہ اس درد تو بچائی ایک تے دوسرا مر لگیا سانو تے تیرا چیتا رہ جے گرمکھو انت کال رہن سمرے ایسی چنتا میں جے مرے بد تلوچن تے نر مکتا پتمبر وا کردے بسے. جن من دے موقع تے پرماتما چیتے آ جائے گا پرماتما وچ لین ہو جائے گا. وہ بینتی بھی پاتشاہ سانو آدھے موقع تیرا نام نہ بھلے سڈے پروار وچ بھی شانتی رہے. ابھی چھڈ کے جانا اگے جانا ساری اگے بھی رکھیا کریں. جدو ساری جند نکلے ساری سرت ساری برتی تیرے پاسے رہے جی.
جب چتواؤ تب تہارے
میں جدو بھی چنتن کردا تدو تا ہی مینو چیتا آپ دے گن ہی چنتن کردا ہاں.
سمار میرا من سادارے
انہاں گناں نوں چیتے کردیاں کردیاں میرا من سور جاندا ہے من آسرے دے سہت ہو جاندا ہے.
سن گاؤ گر بچنارے
میں اس دے بچنا نوں سن کر کے ہی جاندا ہاں.
بل بل جاؤ ساد در سارے
دے پیارے نے میں انہاں تو صدقے جاواں قربان جاواں.
من میں راکھو ایک اسارے نانک پرب میرے کرن ہارے
کرن ہار میرے پرماتما میں اپنے من وچ ایک تیرا ہی آسرا رکھدا ہاں. تو ہے تا سارے نوں بناون والا پر مینوں کیول تے کیول ایک تیرا آسرا ہے. گرو بابا ساڈے تے وی دیا کرے کیونکہ سریر اسی وی چھڈنا ہے پروار ساڈا وی پیچھے رہنا ہے اگے وی اسی جانا ہے. ساڈے تے وی گرو بابا کرپا کرے سانو تین پکھاں وچ پرماتما چیتے رہے پھلاں چوکاں دی معافی. واہگرو جی کا خالصہ واہگرو جی کی